उत्पत्ति कथन का अभिप्राय। अभिप्राय माने मतलब, जगत की उत्पत्ति क्यों कही। उपनिषदां दे विच, छांदोग उपनिषद दे विच तीन भूतां तो उत्पत्ति दसी है। केड़े तीन? अग्नि, जल, पृथ्वी। और तैत जो है तैतरी उपनिषद उपनिषद दसी है पांच भूतां तो। ऐसे क्यों भाई? किसी तो सीधा ही कह देता है ईश्वर ने यह सृष्टि उत्पन्न की थी, बगैर कर्म से बता देती। वो कहते सृष्टि को सत्त हो कथन दे विच प्रयोजन हो, फिर तो निजम से लिखा जाता सत्त होंगी दे ऐसे उत्पन्न हुई, ऐसे पहला ये चीज़ बनी फिर ये बनी। ये उत्पन्न तो हुई नहीं, मिथ्या प्रतीत हो रही है। इस वास्ते उन्होंने सारे का फिर आपस में दोनों उपनिषदा विरोध होगा, तो वह विरोध दूर करने वास्ते की कह रहे हैं सूत्रकार भाष्यकार ने द्वितीय अध्याय में उत्पत्ति करने वाले सुरति वचन का विरोध दूर करने करके जो एक रूप से तैत्रीय सुरति के अनुसार उत्पत्ति से सर्व उपनिषदों का अभिप्राय कहा है, सो मंद जिज्ञासु के निमित्त कहा है। ऐसे नहीं समझ लेना, मंद जिज्ञासु जो है उदे वास्ते सृष्टि की उत्पत्ति कही है। क्यों कही मंद जिज्ञासु वास्ते? मंद जिज्ञासु इस वास्ते कही है, लै चिंतन करे, जेदा अद्वैत विच ब्रह्म दा चिंतन जो नहीं कर सकता, जो चिंतन कर रहा है ज्ञान नहीं हो रहा, वो विपरीत मैंने उल्टा चिंतन करे। उन्हें कहते लै चिंतन, लै चिंतन मैंने लै करता जाए एक एक पदार्थ नू, एक एक भूत नू लै करता जाए। किड़े नू? इतों पकड़ो पृथ्वी नू, पृथ्वी नू लै करो, जल दे विच जल नू लै करो, अग्नि दे विच, ऐसे करके लै करते करते जिथों तक लै हो जाएगा सारा संसार, तो कौन बचेगा? लै करने वाला जड़ा वो नहीं बच, वो नहीं रहे, वो रहेगा बाकी सब समाप्त। तो कौन लै करने वाला? मैं। चिंतन कौन कर रहा? मैं ही कर रहा हाँ, तो मेरा तो लै नहीं होया ना, लै मैंने परले है ना। तो वही कह रहे हैं सूत्रकार भाष्य, देखो सूत्रकार भाष्यकार ने, सूत्रकार मैंने वेद व्यास जी, भाष्यकार मैंने भगवान शंकराचार्य ने द्वितीय अध्याय में, द्वितीय अध्याय मैंने ब्रह्म सूत्र का दूसरा अध्याय, ब्रह्म सूत्र मैंने जिन्होंने आप वेदांत शास्त्र कहने, वेदांत शास्त्र के उदे चार अध्याय है, ब्रह्म सूत्र के चार अध्याय है, एक अध्याय के चार चार पाद है, तो पास 555 सूत्र है ब्रह्म सूत्र के। तो पहला सूत्र आता तो ब्रह्म जिज्ञासा, तो यदि कल व्याख्या हो ही गई। वो जिहड़ा ब्रह्म सूत्र है उस दे दूसरे अध्याय दे विच भगवान व्यास जी ने लिखिया है, तो इहदा टीका कीता है भगवान शंकराचार्य जी ने, ठीक है। उहदे विच सुरतियों का आपस में, उपनिषदों का आपस में जो विरोध हो रहा है ना, उन्हों दूर करने वास्ते मंद जिज्ञासु के निमित्त कह दिता है सृष्टि की एक प्रकार से ही उत्पत्ति हुई है, ठीक है। जो उत्पत्ति वाक्य के पूर्व कहे अभिप्रेय को नहीं जाने, ता मंद जिज्ञासु को उपनिषद में नाना प्रकार से जगत की उत्पत्ति देख के आपस में उपनिषद का विरोध है, यह भ्रांति हो जाएगी। ताके दूर करने को सर्व उपनिषदों में एक रूप से जगत की उत्पत्ति कथन उत्पत्ति प्रतिपादन प्रकार कहया है। और जांकू विचार, देखो ये है असली गल, जांकू ब्रह्म विचार से यथार्थ ज्ञान नहीं होवे, जो ब्रह्म विचार कर रहा है, ब्रह्म विचार मैंने ब्रह्म चिंतन कर रहा है, जांकू ब्रह्म विचार किए से यथार्थ मैंने असली ज्ञान नहीं होवे, तांकू लय चिंतन के निमित्त भी उत्पत्ति क्रम कहया है, वो लय चिंतन करे फिर, ठीक है। जां कर्म लय चिंतन कैसे करना? जां कर्म ते उत्पत्ति कही है, तासे विपरीत कर्म ते लय चिंतन करे, जैसे जैसे उत्पत्ति करी है कही है उदे तो विपरीत, उल्टा ऊपर से नीचे नू, उल्टा ऊपर से नीचे नू, नीचे से ऊपर नू जाओ, ठीक है ना। ता लय चिंतन से अद्वैत में बुद्धि स्थिर होवे है, सो लय चिंतन का प्रकार पंचीकरण में वार्तिककार सुरेश्वराचार्य ने कहा है, जह ग्रंथ उत्तम जिज्ञासु के निमित्त है। इहदे विच क्यों नहीं कहा तुसीं फिर? इहदे विच भी दसना चाहिए सी, वो दस रहा भी क्यों नहीं दस्या सी? देखो जह ग्रंथ उत्तम जिज्ञासु के निमित्त है, जाते जगत की उत्पत्ति और लय का प्रकार नहीं लिखिया। क्यों? वो तो मंद जिज्ञासु वास्ते है ना, ठीक है ना। और सागर रूप है, जानते संक्षेप ते दिखावे हैं। शुद्ध ब्रह्म से जगत की उत्पत्ति होवे नहीं। चलो ऐसे कह लो, वो कह रहा हूँ तुम दिखा दस देने, जो शुद्ध ब्रह्म है वो ना जगतपति जगत की उत्पत्ति हो जाएगी उससे, उससे तो नहीं हो सकती। क्यों नहीं हो सकती? वो तो निष्क्रिया है और निष्कलंक है, असंग है। असंग से कैसे हो जाएगी? जो जेड़ा है ही असंग, वह संग कैसे हो जाएगा? तो जिन्ना चिर संग नहीं होगा सृष्टि की उत्पत्ति हो नहीं सकती। फिर शुद्ध ब्रह्म से जगत की उत्पत्ति होवे नहीं, काहे ते शुद्ध ब्रह्म असंग है और अक्रिया है, किंतु माया विशिष्ट जो ईश्वर तां से जगत की उत्पत्ति होवे है, जाते माया और ईश्वर का स्वरूप प्रतिपादन करे हैं। इसलिए पहला माया का स्वरूप सुन लो और ईश्वर का स्वरूप सुन लो, फिर आगे चलेंगे, ठीक है ना। अब प्रसंग से माया का स्वरूप प्रतिपादन, कबित जीव ईश्वर भेदहीन, देख लो पहले ही लिख देता, जीव ईश्वर भेदहीन, भेद नहीं हीन मैंने रहित, जीव ईश्वर दे विच भेद नहीं है। जगत सिंह जी, हाँ जी, जीव ईश्वर भेदहीन चेतन स्वरूप माही, चेतन स्वरूप दे विच जो शुद्ध ब्रह्म है उदे विच ना जीव है ना ईश्वर है, ना ईश्वरपणा है ना जीवपणा। क्यों नहीं है? क्योंकि शुद्ध ब्रह्म में माया नहीं है ना, तो माया नू आसरा लेके जीव बनेगा, माया का आसरा लेके ईश्वर बनेगा, तो शुद्ध ब्रह्म माया से रहित है, ठीक है ना। जीव ईश्वर भेदहीन चेतन स्वरूप माही, माया सो अनादि एक शांत ताहे मानी, माया सो अनादि, अनादि मैंने ना आदि इति अनादि, थोड़ा जीव ईश्वर भेदहीन चेतन स्वरूप माही, जो चेतन स्वरूप है शुद्ध चेतन है उदे विच ना जीव है ना ईश्वर भाव है, ना जीव भाव है ना ईश्वर भाव है, ठीक है ना। तो फिर क्यों है, क्यों नहीं है? माया सो अनादि एक शांत ताही मानी, और माया एक है और कैसी है? अनादि, ना आदि इति अनादि, आदि मैंने उत्पन्न होना शुरू होना, वो दा पता ही नहीं कदों तो शुरू हुई माया, तो और कैसी है? शांत ताहे मानिए, और कैसी है? शांत भी है, ठीक है। सत और असत ते विलक्षण स्वरूप ताको ताही को अविद्या और अज्ञान हूँ बखानिए। देखो सत असत से जो विलक्षण होगा उन्हों की कहांगे अनर्वचनी। सत से विलक्षण क्या है? असत होगा भाई, अभी सत से अलग की होगा असत, असत से अलग क्या होगा? सत, यही तो हो ना। सत से अलग क्या होगा? असत, असत से अलग क्या होगा? सत। तो वो कह रहा है दोनों तो परे है, ना उन्हों सत कह सकते हैं आप, ना उन्हों असत कह सकते हैं। क्यों नहीं? वो अनर्वचनीय है। अनर्वचनीय का क्या? जिसको अपने बाणी से नहीं बता सकते, जो जो बाणी का विषय ना होवे, जो जिसको बाणी के द्वारा आपको कह ही ना सके, उन्हें कहते अनर्वचनी, ठीक है ना। सात और असात से विलक्षण स्वरूपता को, किसका? माया का। माया का स्वरूप कैसे है? माया एक है और अनादि है और शांत है, और किसे है? सात और असात से विलक्षण स्वरूपता को, माया का स्वरूप कैसे है? सात असात से विलक्षण, ताही को अविद्या और अज्ञान हूं बखानी है। उसी नू अविद्या भी कह सकते हैं आप और अज्ञान भी कह सकते हैं। अविद्या क्यों कहते हैं? क्योंकि विद्या से नष्ट हो जाएगी वो, जो विद्या से नष्ट होवे उनकी कहांगे अविद्या, जो ज्ञान से नष्ट होवे उनकी कहांगे अज्ञान। दोनों आ गए ना, अज्ञान से जेड़ा है वो कितना नष्ट होएगा? ज्ञान से। और विद्या कैसे नष्ट होगी? अविद्या, विद्या से। अंधकार कैसे नष्ट होगा? प्रकाश से, ठीक है ना। और तो कुछ जतन नहीं है, कमरे में अंधकार है बहुत घोर घनघोर, तो क्या करोगे? जो मर्जी कर लो, कोई वो जाने वाला नहीं है, खाली की करना है? दीपक जलाना है, अपने आप अंधकार का पता नहीं चलेगा। न्याय कहते हैं अंधकार भी चलता है, अंधे कैसे चलता है? अंधे जब दीप लेके जाओगे तो अंधकार आगे आगे नहीं भागेगा, ਕਹਿੰਦੇ ਅੰਧਕਾਰ ਆ ਕੇ ਭਾਗ ਜਾ ਰਿਹਾ ਕਿ ਪ੍ਰਕਾਸ਼ ਪਿੱਛੇ ਪਿੱਛੇ ਭਾਗ ਰਿਹਾ ਹੈ? ਦੱਸੋ ਕੌਣ ਭਾਗ ਰਿਹਾ? ਅੰਧਕਾਰ ਆ ਕੇ ਪ੍ਰਕਾਸ਼ ਨਹੀਂ ਪਿੱਛੇ ਪਿੱਛੇ ਭੱਜ ਰਿਹਾ, ਅੰਧਕਾਰ ਭਾਗ ਰਿਹਾ ਹੈ। ਕਹਾਂ ਭਾਗ ਰਿਹਾ ਹੈ? ਜਿੱਥੋਂ ਭਾਗ ਰਿਹਾ ਉੱਥੇ ਪ੍ਰਕਾਸ਼ ਜਾਏਗਾ, ਤਾਂ ਹੀ ਤਾਂ ਭਾਗੇਗਾ, ਅਤੇ ਪ੍ਰਕਾਸ਼ ਵੀ ਤਾਂ ਭਾਗ ਹੀ ਰਿਹਾ ਫਿਰ। ਠੀਕ ਹੈ ਨਾ। ਚੇਤਨ ਸਮਾਨ ਨਾ ਵਿਰੋਧੀ ਤਾਂ ਕੋ ਸਾਧਕ ਹੈ, ਜੋ ਸਮਾਨ ਚੇਤਨ ਹੈ। ਬੱਚੇ ਬੱਚੇ ਬਾਹਰ ਬੈਠੋ, ਖੇਡੋ ਤੁਸੀਂ। ਚੇਤਨ ਸਮਾਨ ਨਾ ਵਿਰੋਧੀ ਤਾਂ ਕੋ ਸਾਧਕ ਹੈ। ਦੇਖੋ, ਸਮਾਨ ਚੇਤਨ ਦੋ ਪ੍ਰਕਾਰ ਕਾ ਹੈ ਨਾ, ਸਮਾਨਯ ਔਰ ਵਿਸ਼ੇਸ਼, ਦੋ ਪ੍ਰਕਾਰ ਕਾ ਚੇਤਨ ਹੈ ਨਾ। ਉਹ ਕਹਿ ਰਹੇ ਚੇਤਨ ਸਮਾਨ ਨਾ, ਸਮਾਨ ਜੋ ਚੇਤਨ ਹੈ, ਨਾਮਣੇ ਵਿਰੋਧੀ, ਵਿਰੋਧੀ ਨਹੀਂ ਹੈ। ਕਿਸਕਾ? ਅਗਿਆਨ ਕਾ, ਬਲਕਿ ਉਲਟਾ ਸਾਧਕ ਹੈ। ਠੀਕ ਹੈ ਨਾ। ਚੇਤਨ ਸਮਾਨ ਨਾ ਵਿਰੋਧੀ ਤਾਂ ਕੋ ਸਾਧਕ ਹੈ, ਬ੍ਰਿਤੀ ਮੈਂ ਅਰੂੜ ਵਾ ਬ੍ਰਿਤੀ ਵਿਰੋਧੀ ਬ੍ਰਿਤੀ ਜਾਣੀਏ। ਜੋ ਬ੍ਰਿਤੀ ਮੈਂ ਅਰੂੜ ਚੇਤਨ ਹੋਗਾ, ਉਹ ਅਗਿਆਨ ਕਾ ਵਿਰੋਧੀ ਹੈ, ਜਾਂ ਬ੍ਰਿਤੀ ਗਿਆਨ ਕੀ ਵਿਰੋਧੀ ਹੈ। ਸਮਾਨ ਚੇਤਨ ਜੋ ਅਗਿਆਨ ਕਾ ਵਿਰੋਧੀ ਨਹੀਂ, ਸਗੋਂ ਸਹਾਇਕ ਹੈ। ਬਈ ਇਹ ਲੱਕੜੀ ਹੈ ਨਾ, ਇਹਦੇ ਵਿੱਚ ਅਗਨੀ ਹੈ, ਇਹ ਅੰਧਕਾਰ ਦਾ ਵਿਰੋਧੀ ਹੈ। ਅਗਨੀ ਜਿਹੜੀ ਇਹਦੇ ਵਿੱਚ ਹੈ, ਇਹਦੇ ਵਿੱਚ ਜਿਹੜੀ ਅਗਨੀ ਹੈ, ਉਹ ਅੰਧਕਾਰ ਦਾ ਵਿਰੋਧੀ ਨਹੀਂ, ਸਗੋਂ ਸਹਾਇਕ ਹੈ। ਬਸ ਇਹੀ ਹਾਲ ਹੈ। ਸਮਾਨ ਚੇਤਨ ਜੋ ਹੈ, ਸ਼ੁੱਧ ਜੋ ਚੇਤਨ ਹੈ, ਉਹ ਅੰਧਕਾਰ ਅਗਿਆਨ ਕਾ ਵਿਰੋਧੀ ਨਹੀਂ, ਸਗੋਂ ਸਹਾਇਕ ਆ। ਔਰ ਬ੍ਰਿਤੀ ਮੈਂ ਅਰੂੜ ਜੋ ਚੇਤਨ ਹੈ, ਜੈਸੇ ਇਹਨੂੰ ਮੰਥਨ ਕਰਾਂਗੇ, ਤਾਂ ਫਿਰ ਜੋ ਅਗਨੀ ਪ੍ਰਗਟ ਹੋਗੀ, ਉਹ ਅੰਧਕਾਰ ਕਾ ਵਿਰੋਧੀ ਹੈ, ਉਹ ਵਿਸ਼ੇਸ਼ ਹੋਗੀ। ਇਹੀ ਜਦੋਂ ਅਹਮ ਬ੍ਰਹਮ ਅਸਮੀ, ਮੈਂ ਬ੍ਰਹਮ ਹੂੰ, ਐਸੀ ਬਿਰਤੀ ਬਣਾ ਕੇ ਆਪਾਂ ਅੰਤਰਮੁਖ ਲਿਜਾਵਾਂਗੇ, ਉਹ ਅਗਿਆਨ ਕਾ ਵਿਰੋਧੀ ਹੈ। ਨਹੀਂ ਤਾਂ ਸਮਾਨ ਚੇਤਨ ਤਾਂ ਬੈਠਾ ਹੀ ਅੰਦਰ, ਉਹ ਵਿਸ਼ੇਸ਼ ਹੋ ਜਾਏਗਾ ਨਾ। ਕਿਹੜਾ? ਬ੍ਰਿਤੀ ਮੈਂ ਅਰੂੜ ਚੇਤਨ, ਇਹੀ ਤੂੰ ਕਹਿ ਰਹੇ ਹੈ। ਬ੍ਰਿਤੀ ਮੈਂ ਅਰੂੜ ਵਾ ਬ੍ਰਿਤੀ ਵਿਰੋਧੀ ਬ੍ਰਿਤੀ ਜਾਣੀ ਹੈ। ਜੋ ਬ੍ਰਿਤੀ ਮੈਂ ਅਰੂੜ ਬ੍ਰਹਮਾਕਾਰ ਬ੍ਰਿਤੀ ਜਿਹੜੀ ਬਣੀ, ਉਹਦੇ ਵਿੱਚ ਜੋ ਅਰੂੜ ਚੇਤਨ ਹੈ, ਇਹ ਕੀ ਕਰਤਾ? ਹਾਂ, ਉਹ ਅਗਿਆਨ ਕਾ ਵਿਰੋਧੀ ਹੈ। ਹਾਂ, ਤਾਂ ਹੀ ਤਾਂ ਬ੍ਰਿਤੀ ਬਣੇਗੀ, ਮੈਂ ਬ੍ਰਹਮ ਹੂੰ, ਉਹ ਵਿਸ਼ੇਸ਼ ਹੋ ਗਿਆ। ਠੀਕ ਹੈ ਨਾ। ਮਾਇਆ ਮੇ ਅਭਾਸ ਅਧਿਸ਼ਠਾਨ ਔਰ ਮਾਇਆ ਮਿਲ, ਮਾਇਆ ਮੇ ਅਭਾਸ, ਮਾਇਆ ਮੇ ਅਭਾਸ ਅਧਿਸ਼ਠਾਨ ਔਰ ਮਾਇਆ ਮਿਲ, ਈਸ਼ ਸਰਵਗ ਜਗ ਹੇਤੂ ਪਹਿਚਾਨੀਏ। ਦੇਖੋ ਕੈਸੇ ਈਸ਼ਵਰ ਬਣਿਆ, ਮਾਇਆ ਔਰ ਮਾਇਆ ਮੇ ਅਭਾਸ, ਔਰ ਜਿਸਕਾ ਅਭਾਸ ਹੈ, ਕਿਸਕਾ? ਸ਼ੁੱਧ ਚੇਤਨ ਕਾ। ਤਿੰਨ ਚੀਜ਼ਾਂ ਹੋ ਗਈਆਂ ਨਾ, ਮਾਇਆ ਸਰਵਗ ਜਗ ਹੇਤੂ ਪਹਿਚਾਨੀਏ। ਦੇਖੋ ਕੈਸੇ ਈਸ਼ਵਰ ਬਣਿਆ, ਮਾਇਆ ਔਰ ਮਾਇਆ ਮੇ ਅਭਾਸ, ਔਰ ਜਿਸਕਾ ਅਭਾਸ ਹੈ, ਕਿਸਕਾ? ਸ਼ੁੱਧ ਚੇਤਨ ਕਾ। ਤਿੰਨ ਚੀਜ਼ਾਂ ਹੋ ਗਈਆਂ ਨਾ, ਮਾਇਆ, ਮਾਇਆ ਮੇ ਅਭਾਸ, ਔਰ ਅਧਿਸ਼ਠਾਨ ਬਣੇ ਸ਼ੁੱਧ ਚੇਤਨ। ਇਹ ਤਿੰਨੋਂ ਮਿਲ ਕਰਕੇ ਈਸ਼ਵਰ ਬਣੇਗਾ। ਉਹ ਕੈਸੇ ਬਣੇਗਾ? ਸਰਵਗ, ਉਹੀ ਜਗਤ ਦਾ ਹੇਤੂ ਬਣੇ, ਕਾਰਨ ਹੈ ਉਤਪੱਤੀ ਕਰਨ ਵਾਲਾ। ਜਗਤਪਤੀ, ਜਗਤ ਕੀ ਉਤਪੱਤੀ ਵੀ ਉਸੀ ਸੇ ਹੋਏਗੀ। ਠੀਕ ਹੈ ਨਾ। ਅਬ ਟੀਕਾ ਦੇਖੋ, ਜੀਵ ਈਸ਼ਵਰ ਭੇਦ ਰਹਿਤ ਜੋ ਸ਼ੁੱਧ ਚੇਤਨ ਤਾਂ ਕਿ ਆਸ਼ਰਿਤ ਮਾਇਆ ਹੈ। ਠੀਕ ਹੈ, ਦੇਖ ਲਓ ਕੀ ਕਹਿ ਰਿਹਾ ਉਹ, ਠੀਕ ਸੇ ਸਮਝੋ ਇਹਨੂੰ ਭਾਈ। ਉਹ ਕਹਿ ਰਿਹਾ ਜੀਵ ਈਸ਼ਵਰ ਭੇਦ ਰਹਿਤ ਜੋ ਸ਼ੁੱਧ ਚੇਤਨ ਹੈ, ਜਿਹਦੇ ਵਿੱਚ ਨਾ ਜੀਵਪਣਾ ਹੈ ਨਾ ਈਸ਼ਪਣਾ ਹੈ, ਤੇ ਫਿਰ ਈਸ਼ਵਰਪਣਾ ਜੀਵਪਣਾ ਕਿਹਦੇ ਵਿੱਚ ਹੋਇਆ? ਮਾਇਆ 'ਚ। ਉਹ ਸ਼ੁੱਧ ਚੇਤਨ ਜੋ ਵਿਆਪਕ ਚੇਤਨ, ਉਹਦੇ ਵਿੱਚ ਨਾ ਈਸ਼ਵਰਪਣਾ ਹੈ ਨਾ, ਔਰ ਵਿੱਚ ਸਮੁੰਦਰ ਸ਼ਾਂਤ ਬੈਠਾ ਹੈ, ਉਹਦੇ ਵਿੱਚ ਕਿਹੜੀ ਲਹਿਰ ਬੜੀ ਹੈ ਅਤੇ ਕਿਹੜੀ ਛੋਟੀ ਕਹੋਗੇ? ਹੈ ਹੀ ਨਹੀਂ ਤੋ ਲਹਿਰ ਤੋਂ। ਅਤੇ ਜਦੋਂ ਲਹਿਰ ਉੱਠੇਗੀ ਤਰੰਗ, ਫਿਰ ਆਪਾਂ ਬੜੀ ਛੋਟੀ ਕਹਿ ਸਕਦੇ ਹਾਂ, ਫਿਰ ਈਸ਼ਵਰ ਔਰ ਜੀਵ ਦੀ ਕਲਪਨਾ ਕਰ ਸਕਦੇ ਹਾਂ ਸ਼ੁੱਧ ਮੇ। ਅਤੇ ਜਿੰਨਾ ਚਿਰ ਸ਼ੁੱਧ ਹੈ ਉਨ੍ਹਾਂ ਚਿਰ ਤੋਂ ਕਰ ਹੀ ਨਹੀਂ ਸਕਦੇ। ਅਤੇ ਜਦੋਂ ਮਾਇਆ ਆਈ, ਕਿਹੜੀ ਹਵਾ ਰੂਪੀ ਮਾਇਆ ਆਈ ਸਮੁੰਦਰ ਦੇ ਵਿੱਚ, ਉਹਨੇ ਕੀ ਕੀਤਾ? ਲਹਿਰਾਂ ਉਤਪੰਨ ਕੀਤੀਆਂ ਨਾ, ਅਤੇ ਲਹਿਰਾਂ ਜਿਹੜੀਆਂ ਉਤਪੰਨ ਹੋਈਆਂ, ਕੋਈ ਛੋਟੀ ਹੋਈ, ਕੋਈ ਬੜੀ ਹੋਈ। ਆ ਛੋਟੀ ਲਹਿਰ ਨੂੰ ਆਪਾਂ ਜੀਵ ਕਹਿ ਦਾਂਗੇ, ਉਹ ਬੜੀ ਨੂੰ ਕੀ ਕਹਾਂਗੇ? ਈਸ਼ਵਰ ਕਹਿ ਦਾਂਗੇ। ਤਾਂ ਹੈ ਕੀ? ਉਹ ਜਲ ਹੀ ਜਲ, ਉਹ ਈਸ਼ਵਰ ਕਹਿਣ ਦੇ ਬਾਵਜੂਦ ਵੀ ਉਹ ਜਲ ਹੀ ਹੈ, ਜੀਵ ਕਹਿਣ ਦੇ ਬਾਵਜੂਦ ਵੀ ਉਹ ਜਲ ਹੀ ਹੈ, ਸਮੁੰਦਰ ਰੂਪ ਹੀ ਹੈ, ਸਮੁੰਦਰ ਸੋ ਅਲੱਗ ਤਾਂ ਹੋਈ ਨਹੀਂ। ਆ ਲਹਿਰ ਉੱਠੀ ਤਾਂ ਕਿੱਥੋਂ ਤੱਕ ਗਈ? ਜਿੱਥੋਂ ਤੱਕ ਵੀ ਜਾਏਗੀ, ਉਹਦਾ ਆਕਾਰ ਆਪਣਾ ਗ੍ਰਹਿਣ ਕਰੇਗੀ, ਸਮੁੰਦਰ ਨਾਲ ਤਾਂ ਸੰਪਰਕ ਬਣਿਆ ਹੀ ਰਹੇਗਾ, ਅਤੇ ਫਿਰ ਕੀ ਰੂਪ ਹੋਈ? ਸਮੁੰਦਰ ਰੂਪ, ਸਮੁੰਦਰ ਰੂਪ ਹੋਈ ਨਾ। ਤਾਂ ਫਿਰ ਜਿਹੜੀ ਲਹਿਰ ਹੈ ਉਹਨੂੰ ਜੇ ਆਪਾਂ ਈਸ਼ਵਰ ਮੰਨ ਲਈਏ, ਜੋ ਛੋਟੀ ਉਹਨੂੰ ਜੀਵ ਮੰਨ ਲਈਏ, ਤਾਂ ਇਹਨੂੰ ਕੀ ਕਹਾਂਗੇ ਫਿਰ? ਬੁੱਧੀਮਾਨੀ? ਇਹ ਤਾਂ ਭ੍ਰਾਂਤੀ ਹੈ ਨਾ। ਠੀਕ ਹੈ ਨਾ। ਇਹੀ ਕਹਿ ਰਹੇ जीव जीव ईश्वर भेद रहित जो शुद्ध चेतन ताके आश्रित माया है। ये जीव ईतन ताके आश्रित माया है। ये जीव ईश्वर भेद रहित ताके आश्रित माया है। ये जीव ईश्वर भेद रहित जो शुद्ध चेतन ताके आश्रित माया है। ठीक है। सो माया अनादि कहिए आदि रहित है, आदि नहीं होता। ठीक है। आदि नाम उत्पत्ति का है, ओदी कदों पता नहीं कदों उत्पत्ति हुई भाई। ठीक है ना। जो माया की उत्पत्ति अंगीकार करें तो माया के कार्य प्रपंच से तो पुत्र से पिता की न्यायी माया की उत्पत्ति बने नहीं। अंदा चलो माया की उत्पत्ति अंगीकार कर लो, तुसी मान लो भी माया उत्पन्न हुई, ते केदे तो उत्पन्न हुई मनोगे, ये प्रपंच तो, ये प्रपंच तो माया की देन है। उत्पत्ति अंगीकार कर लो, तुसी मान लो भी माया उत्पन्न हुई, ते केदे तो उत्पन्न हुई मनोगे, ये प्रपंच तो, ये परपंच तो माया दी देन है। ये परपंच ते माया से उत्पन्न होया, ये क्यों उत्पन्न करेगा? जैसे पुत्र तो पिता थोड़ी उत्पन्न होगा। ये माया जो इस माया दा ये परपंच है, ये माया दा पुत्र है, इससे तो माया उत्पन्न हो नहीं सकती, तो फिर किससे कहोगे? ठीक है ना। चेतन से ही माया की उत्पत्ति माननी होगी, तहां जीव भाव ईश्वर भाव तो माया के कार्य है। जीवपना और ईश्वरपना ये तो माया के कार्य है। ठीक है। माया की सिद्धि हुए बिना जीव ईश्वर का स्वरूप सिद्ध असिद्ध है। जिन्ना चर माया नून सिद्ध नहीं करोगे तो जीव ईश्वर का स्वरूप भी सिद्ध नहीं होगा। ठीक है ना। जाते जीव चेतन व ईश्वर चेतन से माया की उत्पत्ति कहना असंभव है, और शुद्ध चेतन असंग है, अक्रिया है, निर्विकार है, ताते माया की उत्पत्ति माने तो विकारी होवेगा, और शुद्ध चेतन से माया की उत्पत्ति होवे तो मोक्ष दशा विषय माया फिर उपजेगी, फिर तो मुक्ति हो ही नहीं सकती है। और फिर जब मुक्त हो गए एक बार, और दूसरी बार जो इधर नू देखा माया फिर सामने खड़ी है, किधर दौड़ जोगे फिर? इसका अर्थ क्या हुआ? जो शुद्ध चेतन है उससे माया की उत्पत्ति नहीं हो सकती। ठीक है ना। जाते मोक्ष निमित्त साधन निष्फल होवेंगे। इस रीति से माया उत्पत्ति रहत है, जाते अनादि है और एक है, शांत कहिए अंत वाली है। ज्ञान ते माया का अंत हो गया, जो तो ज्ञान हो जाएगा तो माया नष्ट हो जाएगी, तो शांत इस वास्ते कहता नू। ठीक है ना। अनादि इस वास्ते कहता, पता ही नहीं कदों तो सृष्टि चली आ रही है, की कहोगे? ठीक है ना। शुद्ध चेतन तो हो ही नहीं सकती, शुद्ध चेतन दे आसरे है, पर कदों उत्पन्न हुई ये नहीं को कह सकता। सत असत से विलक्षण है, जाका देखो सत असत से विलक्षण किनू कह रहे हैं? जाका तीन काल में बाद होवे नहीं, सो सत कहिए है। जेदा तिना काला च बाद ना होवे उनू की कहांगे? सत। ऐसा चेतन है, ऐसा कौन है? चेतन मैंने ब्रह्म मैं भाई, चेतन मैंने मैं। माया का ज्ञान से बाद होवे है, जानते सात से विलक्षण है, जाकी तीन काल में प्रतीति होवे नहीं, सो शश श्रृंग बद्या पुत्र आकाश पुष्प या फूल कह लो, आदि आदि को असत कहिए है। असत वस्तु केड़ी है? शश श्रृंग मैंने शायद सिंह देखे किसी ने, भी खरगोश दे सिंह देखे किसी ने? क्यों नहीं देखे? है ही नहीं तो देखोगे क्या? खा पुष्प देखा किसी ने? आकाश दा फूल, आकाश में फूल थोड़ी होंगे, फूल होंगे तो पृथ्वी ते होंगे ना। और बंदिया दा पुत्र देखा किसी ने? ये सारे क्या है? असत। ठीक है ना। ये सब हो गए सत। ज्ञान से पूर्व माया और तांका कार्य प्रतीत होवे है। जागृत विषय मैं अज्ञानी हूँ, जागृत विषय अज्ञान कैसे प्रतीत हो रहा है? जागृत अवस्था केड़ी है? होने वाली। मैं अज्ञानी हूँ, ब्रह्म को नहीं जानू हूँ, इस रीति से माया प्रतीत होवे है। और स्वप्न विषय जो नाना पदार्थ प्रतीत होवे हैं, ताका उपादान कारण माया है। अब ये कारण की परिभाषा आएगी। कारण दो प्रकार के होंगे भाई, एक निमित्त कारण एक उपादान कारण। कारण दो प्रकार के है ना, एक निमित्त कारण एक उपादान। न्याय शास्त्र पढ़ोगे तो तीन बताएगा, ओदी दोवाना संतुष्टि नहीं हो रही, वो कह रहे नहीं तीन कारण है। देखो एक तो हो गया तंतु, तंतु मैंने धागे है, ਇਹ ਜਿਹੜੇ ਧਾਗੇ ਇਹਨੂੰ ਕਹਿੰਦੇ ਤੰਤੂ, ਠੀਕ ਹੈ ਨਾ। ਇਹ ਧਾਗੇ ਆ ਇਹਨੂੰ ਕਹਿੰਦੇ ਤੰਤੂ। ਉਹ ਕਹਿ ਰਹੇ ਤੰਤੂ ਔਰ ਤੰਤੂਆਂ ਦਾ ਜਿਹੜਾ ਸੰਯੋਗ ਹੈ ਇਹ ਹੋ ਗਿਆ ਅਸਮਵਾਈ ਕਾਰਨ। ਤੰਤੂ ਤੰਤੂ ਦਾ ਆਪਸ ਵਿੱਚ ਸੰਯੋਗ, ਇਹ ਹੋ ਗਿਆ ਅਸਮਵਾਈ ਕਾਰਨ। ਔਰ ਘੁਮਿਆਰ ਹੋ ਗਿਆ, ਇਹਦਾ ਬਣਾਉਣੇ ਵਾਲਾ ਹੋ ਗਿਆ ਨਿਮਿੱਤ ਕਾਰਨ, ਇਹਦਾ ਬਣਾਉਣੇ ਵਾਲਾ ਹੋ ਗਿਆ ਨਿਮਿੱਤ ਕਾਰਨ। ਔਰ ਤੰਤੂਆਂ ਦਾ ਸੰਯੋਗ ਹੋ ਗਿਆ ਅਤੇ ਸੂਤ, ਸੂਤ ਹੋ ਗਿਆ ਉਪਾਦਾਨ ਕਾਰਨ, ਸੂਤ ਹੋ ਗਿਆ ਉਪਾਦਾਨ ਕਾਰਨ। ਦੋ ਤੰਤੂਆਂ ਦਾ ਸੰਯੋਗ ਹੋ ਗਿਆ ਅਸਮਵਾਈ ਕਾਰਨ। ਸਮਵਾਈ ਅਸਮਵਾਈ ਔਰ ਨਿਮਿੱਤ, ਨਿਆਏ ਤਿੰਨ ਮੰਨਦੇ ਹੈ, ਵਿਦਾਂਤ ਵਾਲੇ ਦੋ ਮੰਨਦੇ ਹੈ, ਕਿਹੜਾ ਉਪਾਦਾਨ ਔਰ ਨਿਮਿੱਤ, ਠੀਕ ਹੈ ਨਾ। ਸੁਸ਼ੁਪਤੀ ਸੇ ਅਨੰਤਰ, ਇਹੀ ਹੈ ਨਾ, ਸੁਸ਼ੁਪਤੀ ਸੇ ਅਨੰਤਰ ਅਗਿਆਨ ਕੀ ਇਸ ਰੀਤੀ ਸੇ ਸਿਮਰਤੀ ਹੋਵੇ ਹੈ। ਮੈਂ ਸੁਖ ਸੇ ਸੋਇਆ ਕੁਛ ਵੀ ਨਹੀਂ ਜਾਣਤਾ ਭਿਆ, ਸੋ ਸਿਮਰਤੀ ਅਗਿਆਤ ਵਸਤੂ ਕੀ ਹੋਵੇ ਨਹੀਂ। ਉਹ ਕਹਿ ਰਿਹਾ ਜਦੋਂ ਕੋਈ ਸੁੱਤਾ ਉੱਠਿਆ ਤਾਂ ਉਹ ਕੀ ਕਹੇਗਾ, ਮੈਂ ਬੜੇ ਸੁੱਖ ਸੇ ਸੋਇਆ ਸੀ, ਮੈਨੂੰ ਕੁਛ ਨਹੀਂ ਪਤਾ ਚੱਲਿਆ ਕਦੋਂ ਰਾਤ ਬਤੀਤ ਹੋ ਗਈ, ਠੀਕ ਹੈ। ਅਤੇ ਕਿਆ ਕਹਿ ਰਿਹਾ ਉਹ ਅਗਿਆਨ ਪ੍ਰਗਟ ਕਰ ਰਿਹਾ ਹੈ, ਸੁੱਖ ਵੀ ਪ੍ਰਗਟ ਕਰ ਰਿਹਾ ਹੈ। ਮੈਂ ਸ਼ੁਪਤੀ ਵਿੱਚ ਸੁੱਤਾ ਸੀ ਅਤੇ ਸੁਖੀ ਸੁਖੀ ਸੁੱਤਾ ਸੀ ਔਰ ਮੇਰੇ ਕੋਲ ਕੁਛ ਵੀ ਨਹੀਂ ਪਤਾ, ਅਗਿਆਨ ਵੀ ਬਿਤਾ ਰਿਹਾ। ਉਹ ਕਹਿ ਰਿਹਾ ਹੈ ਕਿਸੇ ਨੇ ਜਿਹੜੀ ਵਸਤੂ ਦੀ ਕਿਸੇ ਗੱਲ ਦੀ ਸਿਮਰਤੀ ਕੀਤੀ ਹੋਏਗੀ, ਅਨੁਭਵ ਕੀਤਾ ਹੋਏਗਾ, ਸਿਮਰਤੀ ਉਹਨੂੰ ਆਏਗੀ ਕਿ ਦੂਸਰੇ ਨੂੰ ਆਏਗੀ, ਉਸੇ ਨੂੰ ਆਏਗੀ ਨਾ। ਅਤੇ ਜਿਸ ਨੇ ਜਿਹੜਾ ਸੁੱਖ ਸੇ ਸੋਇਆ ਉਹੀ ਦੱਸ ਰਿਹਾ ਹੈ, ਸਰੀਰ ਤਾਂ ਨਹੀਂ ਸੁੱਖ ਸੇ ਸੋਇਆ ਨਾ ਸਰੀਰ ਦੱਸ ਰਿਹਾ ਹੈ, ਠੀਕ ਹੈ ਨਾ। ਜਾਂ ਤਾਂ ਸੁਸ਼ੁਪਤੀ ਮੈਂ ਅਗਿਆਨ ਕਾ ਭਾਨ ਹੋਇਆ, ਸੋ ਅਗਿਆਨ ਔਰ ਮਾਇਆ ਏਕ ਹੀ ਹੈ, ਤਿੰਨ ਕਾ ਭੇਦ ਨਹੀਂ। ਜਾਂ ਪ੍ਰਕਾਰ ਅਤੇ ਤੀਨ ਅਵਸਥਾ ਵਿਸ਼ੇ ਮਾਇਆ ਕੀ ਪ੍ਰਤੀਤੀ ਹੋਵੇ ਹੈ। ਜਾਂ ਤਾਂ ਅਸੱਤ ਸੇ ਵਿਲੱਖਣ ਹੈ, ਇਸ ਰੀਤੀ ਸੇ ਸੱਤ ਅਸੱਤ ਸੇ ਵਿਲੱਖਣ, ਜੋ ਮਾਇਆ ਤਾਂ ਕਾ ਕਾਰਯ ਵੀ ਅਸੱਤ ਸੱਤ ਸੇ ਵਿਲੱਖਣ ਹੈ। ਸੱਤ ਅਸੱਤ ਸੇ ਵਿਲੱਖਣ ਕੋ ਹੀ ਅਦਵੈਤ ਮਤ ਮੇਂ ਮਿੱਥਿਆ ਕਹੇ ਹੈ, ਇਹੀ ਮਿੱਥਿਆ ਹੈ। ਮਿੱਥਿਆ ਕਿਹਨੂੰ ਕਹਿੰਦੇ ਆ, ਜੋ ਸੱਤ ਅਸੱਤ ਸੇ ਵਿਲੱਖਣ ਹੋਵੇ ਉਹਨੂੰ ਮਿੱਥਿਆ ਕਹਾਂਗੇ, ਠੀਕ ਹੈ ਨਾ। ਔਰ ਅਨਰਵਚਨ ਵੀ ਕਹੇਗੇ, ਉਸਕੋ ਮਿੱਥਿਆ ਵੀ ਕਹੇਗੇ ਔਰ ਅਨਰਵਚਨ ਵੀ ਕਹੇਗੇ, ਠੀਕ ਹੈ ਨਾ। ਜਾਂ ਤਾਂ ਮਾਇਆ ਔਰ ਤਾਂ ਕਿ ਕਾਰੇ ਅਤੇ ਅਦਵੈਤ ਕੀ ਸਿੱਧੀ ਹੋਵੇ ਨਹੀਂ। ਕਾਹੇ ਤੇ ਜੈਸੇ ਚੇਤਨ ਸੱਤ ਰੂਪ ਹੈ, ਤੈਸੇ ਮਾਇਆ ਔਰ ਤਾਂ ਕਾ ਕਾਰੇ ਸੱਤ ਰੂਪ ਹੋਵੇ ਤੋ ਦਵੈਤ ਹੋਵੇ। ਬਈ ਦਵੈਤ ਮੈਣੇ ਦੋ ਭਾਵ, ਦਵੈਤ ਮੈਣੇ ਦੋ ਪਦਾਰਥ, ਅਤੇ ਜਦੋਂ ਇੱਕ ਪਦਾਰਥ ਹੈ ਹੀ ਨਹੀਂ, ਭ੍ਰਾਂਤੀ ਸੇ ਪ੍ਰਤੀਤ, ਰੱਜੂ ਮੈਂ ਸਰਪ ਪ੍ਰਤੀਤ ਹੁਆ, ਅਤੇ ਰੱਜੂ ਦਾ ਕਿਆ ਵਿਗਾੜ ਲਿਆ ਉਸਨੇ, ਰੱਜੂ ਦਾ ਕੁਛ ਨਹੀਂ ਵਿਗੜਿਆ ਨਾ। ਜਾਂ ਤਾਂ ਰੱਜੂ ਮੈਂ ਸੱਪ ਪ੍ਰਤੀਤ ਹੋ ਰਿਹਾ ਸੀ ਅਤੇ ਉਹ ਜ਼ਹਿਰੀਲੀ ਹੋ ਗਈ ਰੱਸੀ, ਅਤੇ ਫਿਰ ਤੋਂ ਮੰਨ ਲਓ ਵੀ ਕੁਛ ਨਾ ਕੁਛ ਪ੍ਰਭਾਵ ਪਿਆ ਉਹਦਾ। ਮਿੱਥਿਆ ਪਦਾਰਥ ਕੁਛ ਪ੍ਰਭਾਵ ਨਹੀਂ ਡਾਲ ਸਕਦਾ ਆਪਣਾ, ਉਹ ਡਰਾ ਸਕਦਾ ਖਾਲੀ, ਉਹ ਵੀ ਡਰਾਂਗਾ ਤਦ ਤੱਕ ਜਦ ਤੱਕ ਸਾਨੂੰ ਭੁਲੇਖਾ ਰਹੇਗਾ, ਅਤੇ ਜਦੋਂ ਭੁਲੇਖਾ ਚੱਕਿਆ ਗਿਆ ਅਤੇ ਫਿਰ ਡਰ ਵੀ ਸਮਾਪਤ ਹੋਇਆ। ਹੁਣ ਸਾਨੂੰ ਸਭ ਤੋਂ ਜ਼ਿਆਦਾ ਭੁਲੇਖਾ ਕਿਹੜਾ ਪਿਆ, ਮੈਂ ਮਰੂੰਗਾ, ਮੈਂ ਜਨਮਿਆ ਹੂੰ, ਮੈਂ ਸੁਖੀ ਹੂੰ, ਮੈਂ ਦੁਖੀ ਹੂੰ, ਇਹ ਸਾਰੇ ਧਰਮ ਅੰਤਾ ਕਰਨ ਦੇ ਹੈ, ਮੇਰਾ ਕੁਛ ਨਹੀਂ। ਗੰਭੀਰਤਾ ਸੇ ਸੋਚੋਗੇ ਸਭ ਕੁਛ ਅੰਦਰ ਹੀ ਮਿਲੇਗਾ, ਬਾਹਰ ਕੁਛ ਨਹੀਂ ਹੈ। ਆਪਾਂ ਬਾਹਰ ਹੀ ਫਿਰਦੇ ਰਹਿੰਦੇ ਹਾਂ, ਅੰਦਰ ਤੋਂ ਜਾਂਦੇ ਹੀ ਨਹੀਂ, ਅਤੇ ਮਿਲੇ ਕੀ ਫਿਰ, ਹੈ ਨਾ। ਸਭ ਕੁਛ ਘਟਮੇ ਬਾਹਰ ਨਾਹੀਂ, ਬਾਹਰ ਖੋਜੇ ਜੋ ਫੁੱਲ ਬੁਲਾਏ, ਐਸੇ ਹੈ ਨਾ ਗੁਰਬਾਣੀ ਦਾ ਕੋਈ ਪੰਕਤੀ। ਤੈਸੇ ਮਾਇਆ ਔਰ ਤਾਂ ਕਾ ਕਾਰਯ ਸੱਤ ਰੂਪ ਹੋਵੇ ਤੋ ਦਵੈਤ ਹੋਵੇ, ਜੋ ਸੱਤ ਹੋਵੇ ਤਾਂ ਦਵੈਤ ਹੋ ਜਾਵੇ। ਅਤੇ ਸੱਤ ਤੋਂ ਹੈ ਨਹੀਂ, ਸੱਤ ਕਿਹਾ ਹੈ, ਇੱਕ ਆਤਮਾ, ਆਤਮਾ ਨੂੰ ਛੱਡ ਕਰਕੇ ਬਾਕੀ ਕਿਹਾ ਹੈ ਅਸੱਤ, ਅਤੇ ਦਵੈਤ ਕੈਸੇ ਹੋ ਜਾਏਗਾ, ਜੋ ਪਦਾਰਥ ਹੈ ਹੀ ਨਹੀਂ ਉਹ ਦਵੈਤ ਕੀ ਕਰੇਗਾ। ਸੋ ਮਾਇਆ ਔਰ ਤਾਂ ਕਾ ਕਾਰਯ ਸੱਤ ਅਸੱਤ ਦੇ ਵਿਲੱਖਣ ਹੋਣੇ 'ਤੇ ਮਿੱਥਿਆ ਹੈ, ਮਿੱਥਿਆ ਪਦਾਰਥ ਸੇ ਦਵੈਤ ਹੋਵੇ ਨਹੀਂ। ਜੈਸੇ ਸਵਪਨ ਕੇ ਪਦਾਰਥ ਮਿੱਥਿਆ ਹੈ, ਤਿੰਨ ਤੇ ਦਵੈਤ ਹੋਵੇ ਨਹੀਂ। ਆਪ ਸਪਨ ਵੀ ਇੱਕ ਜਗਤ 'ਚ, ਕਿਹੜਾ ਸਾਡਾ ਹੋਰ ਵੀ ਜਗਤ ਹੈ ਨਾ, ਇੱਕ ਤਾਂ ਜਗਤ ਸਾਡਾ ਇਹ ਹੈ ਜਾਗਰਤ ਦਾ, ਇੱਕ ਆਪਾਂ ਸਪਨ ਜਗਤ ਵਿੱਚ ਵੀ ਜਾਂਦੇ ਹਾਂ ਨਾ, ਅਤੇ ਉਹ ਵੀ ਪਦਾਰਥ ਦੇਖਦੇ ਹਾਂ, ਅਤੇ ਉਹ ਪਦਾਰਥ ਇਹ ਪਦਾਰਥਾਂ 'ਚ ਕੋਈ ਫਰਕ ਹੈ, ਕੁਛ ਫਰਕ ਨਹੀਂ ਹੈ। ਜਦੋਂ ਉਹ ਨਸ਼ਟ ਹੋ ਗਏ ਨਾ, ਹੁਣ ਆਪਾਂ ਜਗੇ ਹਾਂ, ਅਤੇ ਜਿਹੜਾ ਆਪਾਂ ਸਪਨ ਦੇਖਿਆ ਸੀ ਉਹ ਪਦਾਰਥ ਕਿੱਥੇ ਗਏ, ਨਸ਼ਟ ਹੋ ਗਏ। ਅਤੇ ਜਦੋਂ ਸਪਨ ਦੇਖ ਰਹੇ ਸੀ ਉਦੋਂ ਇਹ ਪਦਾਰਥ ਕਿੱਥੇ ਗਏ, ਇਹ ਵੀ ਨਸ਼ਟ ਹੋ ਗਏ, ਅਤੇ ਸਪਨ ਤੁਲਤ ਹੋ ਹੀ ਗਿਆ ਫਿਰ। ਭਾਈ ਇਹ ਸੱਚੀ ਗੱਲ ਦੱਸੋ, ਵਿਦਾਂਤ ਦਾ ਇਹ ਕਹਿ ਰਿਹਾ ਹੈ, ਇਹ ਜਿਹੜਾ ਤੁਸੀਂ ਜਿਹਨੂੰ ਤੁਸੀਂ ਆਪਣੀ ਜਾਗਰਤ ਅਵਸਥਾ ਸਮਝ ਰਹੇ ਹੈ ਨਾ, ਇਹ ਜਾਗਰਤ ਅਵਸਥਾ ਕਾਹਦੇ ਵਿੱਚ ਹੈ? ਮੋਹ ਦੇ ਵਿੱਚ ਜਾਗ ਰਹੇ ਜੇ, ਇਹ ਜਾਗਰਤ ਅਵਸਥਾ ਮੋਹ ਦੇ ਵਿੱਚ ਹੈ। ਜਦੋਂ ਮੋਹ ਨਿੰਦਰਾ ਤੋਂ ਤੁਸੀਂ ਉੱਠੋਗੇ, ਜਗੋਗੇ, ਤਬ ਗਿਆਨ ਹੋਗਾ, ਤਾਂ ਫਿਰ ਇਹ ਸੰਸਾਰ ਕੁਛ ਨਹੀਂ ਦਿਖਾਈ ਦੇਗਾ। ਬਸ ਉਹ ਨਿੰਦਰਾ ਰੂਪੀ ਦੋਸ਼ ਤੇ ਸਪਨ ਦੇਖਦੇ ਜੇ, ਇਹ ਮੋਹ ਰੂਪੀ ਦੋਸ਼ ਤੇ ਤੁਸੀਂ ਦੇਖ ਰਹੇ ਜੇ। ਸਪਨ ਹੈ, ਸਪਨ ਹੀ ਹੈ, ਉਹ ਥੋੜੇ ਛਣ ਦਾ ਵੀ ਨਹੀਂ ਹੈ। ਥੋੜੇ ਛਣ ਦਾ ਆਪਾਂ ਤਬ ਕਹਿ ਰਹੇ ਨੇ ਜਦੋਂ ਜਗ ਜਾਂਦੇ ਹਾਂ। ਜਿੰਨਾ ਚਿਰ ਆਪਾਂ ਜਗਦੇ ਨਹੀਂ, ਉਹਨਾਂ ਚਿਰ ਸਾਨੂੰ ਉਹ ਸਪਨ ਵਾਲਾ ਸੰਸਾਰ ਬਿਲਕੁਲ ਸੱਤ ਪ੍ਰਤੀਤ ਹੋਵੇਗਾ। ਜੈਸੇ ਹੁਣ ਪ੍ਰਤੀਤ ਹੋ ਰਿਹਾ, ਐਸੇ ਹੀ ਉਹ ਪ੍ਰਤੀਤ ਹੋਵੇਗਾ। ਜਦੋਂ ਜਗ ਜਾਂਦੇ ਹਾਂ ਫਿਰ ਉਹ ਮਿੱਥਿਆ ਪ੍ਰਤੀਤ ਹੋਵੇਗਾ, ਠੀਕ ਹੈ ਨਾ। ਅਗਿਆਨ ਕੀ ਸਵਾਸਤਰਾ ਔਰ ਸਵਿਸ਼ੇਤਾ। ਸਵਾ ਆਸਰੇ ਮੈਨੇ ਆਪਣੇ ਹੀ ਆਸਰੇ ਹੈ, ਔਰ ਆਪ ਹੀ ਆਪਣੇ ਆਪ ਨੂੰ ਢੱਕ ਰਿਹਾ। ਦੇਖੋ ਇਹ ਕਮਰੇ 'ਚ ਲਾਈਟ ਬੰਦ ਕਰ ਦਈਏ ਆਪਾਂ, ਉਹ ਗੇਟ ਵੀ ਬੰਦ ਕਰ ਦਈਏ, ਖਿੜਕੀ ਬੰਦ ਕਰ ਦਈਏ, ਤਾਂ ਕਿਆ ਹੋ ਜਾਏਗਾ? ਅੰਧਕਾਰ ਹੋ ਜਾਏਗਾ। ਅੰਧਕਾਰ ਕਿੱਥੋਂ ਆਇਆ? ਕਮਰੇ ਦੇ ਆਸਰੇ ਹੈ, ਅਤੇ ਢੱਕ ਕਿਹਨੂੰ ਰਿਹਾ ਫਿਰ? ਉਹ ਕਮਰੇ ਨੂੰ ਢੱਕ ਰਿਹਾ ਹੈ। ਉਹ ਜਿਹਦੇ ਆਸਰੇ ਹੋਵੇ ਉਹਨੂੰ ਢੱਕ ਲਿਆ। ਸੂਰਜ ਸੇ ਬੱਦਲ ਬਣੇ, ਠੀਕ ਹੈ ਨਾ, ਸੂਰਜ ਸੇ ਬੱਦਲ ਬਣੇ, ਅਤੇ ਢੱਕ ਕਿਹਨੂੰ ਲਿਆ? ਉਹਨਾਂ ਸੂਰਜ ਨੂੰ ਢੱਕ ਲਿਆ। ਪਰ ਸੂਰਜ ਨੂੰ ਜਦੋਂ ਢੱਕ ਲਿਆ, ਕੁਛ ਉਹਦਾ ਬਣਿਆ ਵਿਗੜਿਆ? ਨਾ ਕੁਛ ਵਿਗੜਿਆ, ਨਾ ਕੁਛ ਬਣਿਆ। ਸੂਰਜ ਆਪਣੇ ਸਥਾਨ ਜੈਸੇ ਪਹਿਲੇ ਸੀ, ਐਸੇ ਹੀ ਹੁਣ ਉਦੋਂ ਵੀ ਸੀ ਜਦੋਂ ਬੱਦਲ ਹੋ ਗਏ। ਉਹ ਬੱਦਲ ਛਿੰਨ ਭਿੰਨ ਹੋ ਗਏ ਤਾਂ ਵੀ ਕੁਛ ਨਹੀਂ ਹੋਣੇ ਵਾਲਾ। ਇਹੀ ਕਹਿ ਰਿਹਾ ਸਵਾਸਤਰਾ ਸਵਾ ਵਿਸ਼ੇਤਾ, ਉਸੀ ਤੋਂ ਬਣਨਾ ਅਤੇ ਉਸੀ ਨੂੰ ਢੱਕ ਲੈਣਾ, ਠੀਕ ਹੈ ਨਾ। ਜੀਵ ਈਸ਼ਵਰ ਵਿਭਾਗ ਰਹਿਤ ਸ਼ੁੱਧ ਬ੍ਰਹਮ ਕੇ ਆਸਰਿਤ ਮਾਇਆ ਹੈ। ਜੀਵ ਈਸ਼ਵਰ ਦਾ ਵਿਭਾਗ ਨਹੀਂ ਹੈ, ਜਹਾਂ ਖਾਲੀ ਸ਼ੁੱਧ ਚੇਤਨ ਹੈ, ਉਹਦੇ ਆਸਰੇ ਮਾਇਆ ਹੈ। ਸ਼ੁੱਧ ਬ੍ਰਹਮ ਕੋ ਹੀ ਅਸ਼ਾਦਨ ਮੈਨੇ ਢੱਕ ਲਏ, ਸ਼ੁੱਧ ਬ੍ਰਹਮ ਕੋ ਹੀ ਅਸ਼ਾਦਨ ਕਰੇ ਹੈ। ਜੈਸੇ ਗੇਹ ਕੇ ਆਸਰਿਤ ਅੰਧਕਾਰ ਗੇਹ ਕੋ ਅਸ਼ਾਦਨ ਕਰੇ ਹੈ। ਗੇਹ ਮੈਨੇ ਘਰ, ਕਮਰਾ, ਕਮਰੇ ਦੇ ਆਸਰੇ ਅੰਧਕਾਰ ਹੈ, ਅਤੇ ਢੱਕ ਕਿਹਨੂੰ ਲਿਆ ਉਹਨੇ? ਕਮਰੇ ਨੂੰ ਢੱਕ ਲਿਆ। ਜਾਂ ਪਕਸ਼ ਕੋ ਸਵੈ ਆਸਰੇ ਸਵੈ ਵਿਸ਼ੇ ਪਕਸ਼ ਕਹੇ ਹੈ। ਸਵੈ ਕਹੀਏ ਸ਼ੁੱਧ ਬ੍ਰਹਮ ਹੀ ਆਸਰੇ ਹੈ, ਔਰ ਸਵੈ ਕਹੀਏ ਸ਼ੁੱਧ ਬ੍ਰਹਮ ਕੋ ਹੀ ਵਿਸ਼ੇ ਕਹੀਏ ਮਾਇਆ ਅਸ਼ਾਦਨ ਕਰੇ ਹੈ। ਅਸ਼ਾਦਨ ਮੈਨੇ ਢੱਕ ਲਿਆ, ਜਹ ਅਰਥ ਢੱਕਿਆ ਹੈ। ਸੰਖੇਪ ਸਰੀਰਕ ਵਿਵਰਣਕਾਰ ਵਿਦਾਂਤ ਮੁਕਤਾਵਲੀ ਅਦਵੈਤ ਸਿੱਧੀ ਔਰ ਅਦਵੈਤ ਦੀਪਕਾ ਆਦਿਕ ਗ੍ਰੰਥਨ ਨੇ ਗ੍ਰੰਥਕਾਰੋਂ ਨੇ ਸਵਾਸਰੇ ਸਵਾ ਵਿਸ਼ਿਆ ਹੀ ਅਗਿਆਨ ਅੰਗੀਕਾਰ ਕੀਆ ਹੈ। ਦੇਖੋ ਇਹ ਜਿਹੜਾ ਅਦਵੈਤ ਸਿੱਧੀ ਹੈ ਨਾ, ਇੱਕ ਨਿਸ਼ਕਰਮ ਸਿੱਧੀ ਗ੍ਰੰਥ ਹੈ, ਇੱਕ ਗ੍ਰੰਥ ਹੈ ਨਿਸ਼ਕਰਮ ਸਿੱਧੀ। ਉਹ ਪੜ੍ਹੋਗੇ ਤਾਂ ਬਿਲਕੁਲ ਕਰਮ ਦਾ ਤਾਂ ਉਹ ਨਾਮ ਹੀ ਨਹੀਂ ਲਏਗਾ, ਉਹ ਖੰਡ ਨਹੀਂ ਕਰੀ ਜਾਏਗਾ। ਕਹਿੰਦੇ ਕਿਹੜੇ ਕਰਮ ਕਰ ਰਹੇ ਤੁਸੀਂ? ਜਦੋਂ ਤੁਸੀਂ ਕਰਮ ਕਰੋਗੇ ਤਾਂ ਪਹਿਲਾਂ ਤੁਹਾਨੂੰ ਇਹ ਭਾਨ ਹੋਗਾ ਮੈਂ ਹੂੰ, ਇਹ ਹੋਏਗਾ ਕਿ ਨਹੀਂ? ਮੈਂ ਹੂੰ, ਮੈਂ ਹੂੰ, ਅਤੇ ਫਿਰ ਤੁਸੀਂ ਕੰਮ ਦਾ ਕਰਤਾ ਬਣੋਗੇ, ਅਤੇ ਫਲ ਤੋਂ ਕਿਸੇ ਬਚੋਗੇ? ਦੱਸੋ, ਜਦੋਂ ਪਹਿਲਾਂ ਤੁਸੀਂ ਕੰਮ ਕਰੋਗੇ ਤਾਂ ਕਿਹਾ ਪਹਿਲਾਂ ਆਪਣੇ ਆਪ ਨੂੰ, ਮੈਂ ਹੂੰ, ਲੈ ਹੁਣੇ ਕਰ ਲੈਂਦੇ ਹਾਂ, ਅਤੇ ਮੈਂ ਆਪਣਾ ਤੋਂ ਆ ਗਿਆ ਨਾ, ਅਤੇ ਫਿਰ ਉਹਦੇ ਫਲ ਤੋਂ ਕੈਸੇ ਬਚੋਗੇ? ਨਿਸ਼ਕਰਮ ਸਿੱਧੀ ਸਭ ਕੁਛ ਇਹੀ ਦੱਸਿਆ, ਕਰਮ ਨੂੰ ਖੰਡਨ ਕੀਤਾ ਉਹਨਾਂ, ਕਰਮ ਤਾਂ ਹੈ ਹੀ ਨਹੀਂ, ਠੀਕ ਹੈ ਨਾ। ਕਰਮ ਕਰਨ ਦੇ ਨਾਲ ਗਿਆਨ ਨਹੀਂ ਹੋ ਸਕਦਾ, ਉਹਦਾ ਕਹਿਣ ਦਾ ਤਾਤਪਰਿ ਇਤਨਾ ਹੀ ਹੈ। ਉਕਤ ਅਰਥ ਮੈਂ ਵਾਚਸਪਤੀ ਮਿਸ਼ਰ ਕਾ ਮਤ, ਵਾਚਸਪਤੀ ਕਾ ਜਹ ਮਤ ਹੈ। ਇੱਕ ਵਾਚਸਪਤੀ ਮਿਸ਼ਰ ਹੋਏ, ਬਹੁਤ ਵਿਦਵਾਨ, ਇਹਨੇ ਸਾਰਿਆਂ ਸ਼ਾਸਤਰਾਂ 'ਤੇ ਵੀ ਟੀਕਾ ਲਿਖਿਆ ਹੈ। ਇਹਦਾ ਮਤ ਸੁਣੋ ਥੋੜ੍ਹਾ ਸਾ, ਕਿਆ ਕਹਿ ਰਿਹਾ ਹੈ। ਵਾਚਸਪਤੀ ਕਾ ਜਹ ਮਤ ਹੈ, ਅਗਿਆਨ ਜੀਵ ਕੇ ਆਸਰਿਤ ਹੈ ਔਰ ਬ੍ਰਹਮ ਕੋ ਵਿਸ਼ੇ ਕਰੇ ਹੈ, ਠੀਕ ਹੈ। ਮੈਂ ਅਗਿਆਨੀ ਹੂੰ, ਬ੍ਰਹਮ ਕੋ ਨਹੀਂ ਜਾਣੂ ਹੂੰ। ਜਾਂ ਰੀਤੀ ਸੇ ਮੈਂ ਸ਼ਬਦ ਕਾ ਅਰਥ, ਜੀਵ ਅਗਿਆਨੀ ਕਹਿਣੇ ਤੇ ਅਗਿਆਨ ਕਾ ਆਸਰੇ ਭਾਨ ਹੋਵੇ ਹੈ, ਔਰ ਬ੍ਰਹਮ ਕੋ ਨਹੀਂ ਜਾਣੂ ਹੂੰ। ਜਾਂ ਤੇ ਅਗਿਆਨ ਕਾ ਵਿਸ਼ੇ ਬ੍ਰਹਮ ਪ੍ਰਤੀਤ ਹੋਵੇ ਹੈ। ਬ੍ਰਹਮ ਨੂੰ ਢੱਕ ਲਿਆ ਉਹਨੇ, ਸਨੇ ਅਗਿਆਨ ਨੇ, ਔਰ ਆਸਰੇ ਕਿਹਦੇ ਹੈ? ਜੀਵ ਦੇ। ਇਹ ਵਾਚਸਪਤੀ ਮਿਸ਼ਰ ਕਹਿ ਰਹੇ, ਇਸ ਰੀਤੀ ਸੇ ਅਗਿਆਨ ਜੀਵ ਕੇ ਆਸਰਿਤ ਔਰ ਬ੍ਰਹਮ ਕੋ ਵਿਸ਼ੇ ਕਹੀਏ ਅਸ਼ਾਦਨ ਕਰੇ ਹੈ, ਠੀਕ ਹੈ। ਸੋ ਅਗਿਆਨ ਏਕ ਨਹੀਂ ਕਿੰਤੂ ਅਨੰਤ ਹੈ, ਕਾਹੇ ਤੇ? ਜੋ ਦੇਖੋ ਇਹ ਕਹਿ ਰਿਹਾ ਹੈ, ਇਹਦਾ ਕਹਿਣੇ ਦਾ ਤਾਤਪਰ ਹੈ, ਜਿਤਨੇ ਜੀਵ ਹੈ ਨਾ ਉਤਨੇ ਹੀ ਅਗਿਆਨ ਹੈ, ਉਤਨੇ ਈਸ਼ਵਰ ਹੈ, ਉਤਨੀਆਂ ਸ੍ਰਿਸ਼ਟੀਆਂ ਹੈ। ਇਹਦੇ ਕਹਿਣੇ ਦਾ ਤਾਤਪਰ ਹੈ, ਜਿਤਨੇ ਜੀਵ ਹੈ ਉਤਨੇ ਹੀ ਅਗਿਆਨ, ਉਤਨੇ ਈਸ਼ਵਰ। ਐਸੇ ਕੈਸੇ ਹੋ ਜਾਏਗਾ? ਉਹ ਕਹਿ ਰਿਹਾ ਕਲਪਨਾ ਹੀ ਤੂੰ ਹੈ, तो फिर मुक्त कैसे होगा? वो आंदा जेड़े जीव नू ज्ञान होगा उहदा अज्ञान नष्ट हो जाएगा, उहदी सृष्टि भी नष्ट हो जाएगी, उहदा ईश्वर भी नष्ट हो जाएगा। जीव भाव ईश्वर नष्ट हो गया तो ब्रह्मांड भी नष्ट हो जाएगा, तो की हो गया? मुक्त हो गया। सृष्टि मानदा ये वाचस्पति मिश्र वाले मानते ऐसे, ठीक है ना। जो एक ज्ञान माने तो एक अज्ञान की एक के ज्ञान ते निवृत्ति हुए थे, और उनको अज्ञान और तांका कार्य संसार प्रतीत नहीं हुआ चाहिए। ये पक्ष ले रहा है, ये कह रहा है तुसी कह रहे अज्ञान एक है, समझ आ रही ना? कह रहे तुसी कह रहे हो अज्ञान एक है, वो कह रहे मैं कह रहा एक नहीं, जितने जीव है उतने अज्ञान है। एक अज्ञान होवे, एक नू ज्ञान हो गया तो सारे मुक्त हो जाने चाहिए। वो कह रहा ऐसे नहीं, जितने जीव हैं उतने ज्ञान है, जिस जीव का अज्ञान नष्ट हो गया वो मुक्त है, बाकी बधे हुए हैं, ठीक है ना। वो आगे जाके दा खंडन करेगा। वो जानते अनंत जीव के आश्रित अनंत अनंत अज्ञान है, अनंत जीवन के अनंत अज्ञान कल्पित ईश्वर अनंत और ब्रह्मांड अनंत है, ईश्वर भी अनंत ब्रह्मांड भी अनंत। जहाँ जीव को ज्ञान होए ता का अज्ञान ईश्वर ब्रह्मांड की निवृत्ति होवे है, जहाँ को ज्ञान नहीं होवे ता को बद रहे है। ये वाचस्पति का मत, जय वाचस्पति का मत सो समीचनी नहीं, समीचनी माने मानने योग नहीं है।